ਵਾਹਿਗੁਰੂ ਸਾਹਿਬ ਜੀ ਸ਼ਿਤ ਕਛ ਖੋਦ ਮਿਰਦਲ ਤ੍ਰਿਣ ਪਾਏ ਬੈਸ ਹੈ ਪੁਨ ਪਟ ਬਿਮਲ ਵਿਸਾਏ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਰਾਜਾ ਸ਼ਿਵਨਾਭ ਨੂੰ ਸੰਗਲਾ ਦੀਪ ਦੇ ਵਿੱਚ ਗੁਰਾਂ ਨੇ ਉਪਦੇਸ਼ ਕੀਤਾ ਹੈ। ਜਿਸ ਉਪਦੇਸ਼ ਦੇ ਰਾਹੀਂ ਬਿਲਕੁਲ ਹੀ ਨਵੇਂ ਅਤੇ ਅਣਜਾਣ ਬੰਦੇ ਨੂੰ ਉਪਦੇਸ਼ ਕਰੀਦਾ, ਜਿਵੇਂ ਕਿ ਕਿਸ ਕਿਸ ਰਸਤੇ ਆਪਾਂ ਜਾਣਾ ਹੈ, ਯਮ ਅਤੇ ਨੇਮ ਇਹਨਾਂ ਦੇ ਅੱਗੇ ਦਸ ਦਸ ਹਿੱਸੇ ਬਣਦੇ ਨੇ। ਉਹਦੇ ਵਿੱਚ ਵੀ ਫਿਰ ਕਈਆਂ ਦੇ ਅੱਗੇ ਦੋ ਦੋ ਤਿੰਨ ਤਿੰਨ ਹਿੱਸੇ ਬਣਾ ਕੇ, ਜਿਵੇਂ ਦਾਨ ਹੀ ਕਿਹਾ ਸੀ ਕਿ ਤਮੋ ਗੁਣੀ ਦਾਨ, ਰਜੋ ਗੁਣੀ ਦਾਨ, ਸਤੋ ਗੁਣੀ ਦਾਨ, ਇਸ ਤਰ੍ਹਾਂ ਦੇ ਕਈ ਹਿੱਸੇ ਬਣਾਏ ਨੇ, ਯਮ ਨੇਮ ਆਸਣ। ਸੋ ਤੀਸਰਾ ਸੀ ਆਸਣ। ਮਹਾਰਾਜ ਕਹਿਣ ਲੱਗੇ ਆਸਣ ਥੋੜ੍ਹਾ ਲਾ ਕੇ ਬੈਠੋ, ਜਿਸ ਦੇ ਵਿੱਚ ਆਪਾਂ ਨੂੰ ਕੁਛ ਜਿਤਨੇ ਸੰਸਾਰ ਦੇ ਅੰਦਰ ਜੀਵ ਨੇ, ਜਾਨਵਰ ਆਦਿਕ ਨੇ, ਇਹਨਾਂ ਦੇ ਆਧਾਰ 'ਤੇ ਆਸਣ ਬਣਾਏ ਨੇ। 84 ਲੱਖ ਜੀ ਜੋਨੀਆਂ 'ਚੋਂ 84 ਕੁ ਜੀਵਾਂ ਦੇ 84 ਆਸਣ ਗਿਣੇ ਨੇ, ਪਰ ਉਹਨਾਂ ਵਿੱਚੋਂ ਮੁੱਖ ਆਸਣ ਜਿਹੜੇ ਨੇ ਉਹ ਸਿੱਧ ਆਸਣ ਅਤੇ ਪਦਮ ਆਸਣ ਹਨ। ਮਹਾਰਾਜ ਨੇ ਬਚਨ ਕੀਤੇ ਨੇ ਕਿ ਇਸ ਤਰ੍ਹਾਂ ਆਸਣ ਲਾ ਕੇ ਬਹਿ ਕੇ ਭਗਤੀ ਕਰਨੀ, ਕਿਉਂ ਹਲੇ ਸਿੱਖੀ ਦਾ ਪ੍ਰਚਾਰ ਬਿਲਕੁਲ ਨਵਾਂ ਹੈ, ਪ੍ਰਾਰੰਭ ਹੀ ਹੋਇਆ। ਜਿਸ ਰਾਜੇ ਨੂੰ ਹਿੰਦੂ ਮਤ ਦਾ ਵੀ ਗਿਆਨ ਨਹੀਂ ਸੀ ਪੂਰਨ, ਉਸ ਨੂੰ ਜਾ ਕੇ ਸਿੱਖੀ ਦਾ ਗਿਆਨ ਦੇਣਾ ਅਤੇ ਕੁਛ ਐਸੀਆਂ ਚੀਜ਼ਾਂ ਦੱਸਣੀਆਂ ਜਿਨ੍ਹਾਂ ਦੇ ਨਾਲ ਬੰਦੇ ਨੂੰ ਗਿਆਨ ਹੁੰਦਾ ਕਿ ਮੈਂ ਸਿੱਖੀ ਨੂੰ ਕਿਵੇਂ ਕਮਾਉਣਾ। ਇਹ ਮੰਨਦੇ ਹਾਂ ਕਿ ਯਾਮ ਨੇਮ ਆਸਣ ਆਦਿਕ ਜਿਹੜਾ ਦੱਸਣਗੇ, ਇਹ ਚੀਜ਼ਾਂ ਅਸਲ ਵਿੱਚ ਯੋਗ ਮਤ ਦੀਆਂ ਨੇ, ਪਰ ਸਤਿਗੁਰੂ ਨੇ ਇਹਨਾਂ ਵਿੱਚ ਵੀ ਯੋਗ ਮਤ ਦਾ ਸਿਰਫ ਯਮ ਨੇਮ ਅੱਖਰ ਹੀ ਵਰਤੇ ਨੇ, ਬਾਕੀ ਸਾਰੀਆਂ ਚੀਜ਼ਾਂ ਬਹੁਤੀਆਂ ਜਿਹੜੀਆਂ ਗੁਰਮਤ ਅਨੁਸਾਰ ਰਲਦੀਆਂ ਹੁੰਦੀਆਂ ਨੇ। ਰਲਦੀਆਂ ਮਿਲਦੀਆਂ ਚੀਜ਼ਾਂ ਬਹੁਤ ਸਾਰੀਆਂ ਐਸੀਆਂ ਵੀ ਆ ਜਾਂਦੀਆਂ, ਐਸਾ ਵੀ ਹੁੰਦਾ ਜਿਵੇਂ ਪਾਣੀ ਹੈ, ਪਾਣੀ ਤਾਂ ਸਾਰੇ ਇੱਕੋ ਹੀ ਪੀਂਦੇ ਚਾਹੇ ਉਹ ਕਿਸੇ ਮਤ ਦਾ, ਜਿਵੇਂ ਚੌਂਕੜੀ ਮਾਰ ਕੇ ਬੈਠੇ ਹਾਂ ਇਹ ਤਾਂ ਸਾਰੇ ਹੀ ਬਹਿੰਦੇ ਨੇ ਧਾਰਮਿਕ ਸਥਾਨਾਂ 'ਤੇ। ਕਈ ਚੀਜ਼ਾਂ ਜਿਹੜੀਆਂ ਨੇ ਉਹ ਸਾਰੇ ਜੀਵ ਸਾਂਝੀਆਂ ਹੀ ਕਰਦੇ ਹੁੰਦੇ ਨੇ ਹਰੇਕ ਧਰਮ ਦੇ ਅੰਦਰ, ਜਿਵੇਂ ਹੱਥ ਜੋੜਦੇ ਨੇ ਸਾਰੇ, ਹੱਥ ਸਾਰੇ ਧਰਮਾਂ 'ਚ ਜੋੜਦੇ ਨੇ ਪਰਮਾਤਮਾ ਅੱਗੇ। ਜਿਵੇਂ ਹਿੰਸਾ ਕਰਨੀ ਹੈ, ਜੀਵ ਹੱਤਿਆ, ਇਹ ਸਾਰਿਆਂ ਥਾਵਾਂ 'ਤੇ ਹੀ ਮਨਾ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਾ ਕੇ ਧਰਮਾਂ 'ਚ ਰਲਦੀਆਂ ਵੀ ਨੇ, ਪਰ ਉਹਦੇ ਵਿੱਚ ਜਿਹੜੀ ਸਾਡੇ ਕੋਲ ਸ਼੍ਰੋਮਣੀ ਚੀਜ਼ ਹੈ ਉਹ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਅਤੇ ਪਰਮੇਸ਼ਰ ਦਾ ਅੰਮ੍ਰਿਤ ਨਾਮ, ਫਿਰ ਗੁਰੂ ਨਾਨਕ ਸਾਹਿਬ ਦੀ ਕਿਰਪਾ। ਇਸ ਤਰ੍ਹਾਂ ਸਾਰੀਆਂ ਚੀਜ਼ਾਂ, ਬੈਠਣਾ ਹੁਣ ਕਿਵੇਂ ਹੈ, ਸਿੱਧ ਆਸਣ ਪਦਮ ਆਸਣ ਦਊ, ਤਿੰਨਾਂ ਜੇ ਲੱਛਣ ਸੁਣੀਏ ਸੋਊ, ਹੁਣ ਉਹਨਾਂ ਦੇ ਲੱਛਣ ਕਥਨ ਕਰਨਗੇ। ਔਰ ਇਸ ਤਰੀਕੇ ਨਾਲ ਅੱਗੇ ਅੱਗੇ ਜਿਵੇਂ ਆਵੇਗਾ ਇਹਨਾਂ ਚੀਜ਼ਾਂ ਦਾ ਫਾਇਦਾ ਜਿੰਨਾ ਕੁ ਆਪਾਂ ਕੱਲ੍ਹ ਸੁਣਿਆ ਸੀ ਇਹਦਾ ਸਧਾਰਨ ਸਿੱਖ ਨੂੰ ਬਹੁਤ ਫਾਇਦਾ ਹੁੰਦਾ ਜਿਹੜਾ ਨਵਾਂ ਨਵਾਂ ਲੱਗਿਆ ਇਸ ਪਾਸੇ। ਬਾਕੀ ਜਿਹੜਾ ਕਈ ਵਾਲੇ ਪੁਰਾਣੇ ਆ ਉਹ ਵੀ ਇਹੋ ਜਿਹੇ ਹੋਏ ਪਏ ਉਹਨਾਂ ਨੂੰ ਕੋਈ ਯਾਦ ਹੀ ਨਹੀਂ ਹੈ, ਉਹਨਾਂ ਨੂੰ ਵੀ ਸੁਣਨਾ ਹੀ ਪੈਂਦਾ। ਫਿਰ ਇਹਦੇ ਵਿੱਚ ਜਿਹੜੀ ਚੀਜ਼ ਹੁਣ ਸ਼ੁਰੂ ਹੋਣੀ ਹੈ ਇਹ ਜਿਹੜੇ ਆਪਣੇ ਪੰਥ 'ਚ ਕਾਫੀ ਅਭਿਆਸੀ ਬੈਠੇ ਨੇ ਚੰਗੀਆਂ ਅਵਸਥਾ ਬਣ ਚੁੱਕੀਆਂ ਜਿਨ੍ਹਾਂ ਦੀ ਉਹਨਾਂ ਨੂੰ ਇਹ ਚੀਜ਼ ਦਾ ਬਹੁਤਾ ਫਾਇਦਾ, ਕਿਉਂਕਿ ਇਹ ਚੀਜ਼ਾਂ ਉਹ ਮੈਨੂੰ ਆਮ ਅਕਸਰ ਪੁੱਛਦੇ ਰਹਿੰਦੇ ਜਦੋਂ ਸਰੀਰ ਦੇ ਸਾਰੇ ਚੱਕਰ ਖੋਲਦੇ ਆ ਕੀ ਕਰਨਾ ਚਾਹੀਦਾ ਆਹ ਕਿਵੇਂ ਹੁੰਦਾ। ਇਸ ਤਰ੍ਹਾਂ ਕਰਨ ਦੇ ਨਾਲ ਇਹਨਾਂ ਚੀਜ਼ਾਂ ਵਿੱਚੋਂ ਕਾਫੀ ਚੀਜ਼ਾਂ ਅਭਿਆਸੀਆਂ ਵਾਸਤੇ ਬਹੁਤ ਫਾਇਦੇਮੰਦ ਹੋਣਗੀਆਂ। ਨਵੇਂ ਬੰਦੇ ਲਈ ਇੱਕ ਨਵੀਂ ਚੀਜ਼ ਹੁੰਦੀ ਹੈ ਪਰ ਉਹ ਵੀ ਬਹੁਤ ਅੱਛੀ ਹੈ। ਆਓ ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ, ਕਥਾ ਸ਼ਰਵਣ ਕਰਦਿਆਂ ਹੋਇਆਂ ਸਿਮਰਨ ਜ਼ਰੂਰ ਕਰਿਆ ਕਰੋ। ਵਾਹਿਗੁਰੂ ਵਾਹਿਗੁਰੂ ਨਾਲ ਨਾਲ ਕਰੀ ਜਾਣਾ ਹਿਰਦੇ 'ਚ, ਕਥਾ ਸੁਣੀ ਜਾਣੀ ਇਹਦਾ ਫਾਇਦਾ ਹੁੰਦਾ, ਇਹਦੇ ਨਾਲ ਆਪਾਂ ਸਾਰਿਆਂ ਨੂੰ ਲਾਭ ਹੁੰਦਾ। ਮਹਾਂਪੁਰਖ ਤਾਂ ਇੱਥੋਂ ਤੱਕ ਵੀ ਕਹਿੰਦੇ ਸੀ, ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਹਿੰਦੇ ਕਥਾ ਕਰਦਿਆਂ ਕਥਾ ਵਾਚਕ ਨੂੰ ਵੀ ਸਿਮਰਨ ਕਰਨਾ ਚਾਹੀਦਾ ਨਾਲ ਵਾਹਿਗੁਰੂ ਮੰਤਰ ਦਾ। ਪਰ ਇਹ ਔਖਾ ਹੁੰਦਾ ਥੋੜ੍ਹਾ ਜਿਹਾ, ਪਰ ਫਿਰ ਵੀ ਜਿੰਨੀ ਕੁ ਕੋਸ਼ਿਸ਼ ਹੁੰਦੀ ਆਪਾਂ ਕਰਦੇ ਹਾਂ ਨਾਲ ਸਿਮਰਨ ਕਰਦੇ ਹਾਂ। ਆਓ ਪਿਆਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ।
ਛਿਤ ਕਛ ਖੋਦ ਮਿਰਦਲ ਤ੍ਰਿਣ ਪਾਏ,
ਛਿਤ ਹੁੰਦੀ ਧਰਤੀ ਨੂੰ ਥੋੜਾ ਜਿਹਾ ਖੋਦ ਕੇ ਥੋੜੀ ਜਿਹੀ ਪੱਧਰੀ ਕਰਕੇ ਸਾਫ ਕਰਕੇ, ਜੇ ਬਾਹਰ ਜੰਗਲ ਵਿੱਚ ਆਸਣ ਲਾਉਣਾ ਕਿਤੇ ਵੀ ਲਾਉਣਾ ਫਿਰ ਉਹ ਥੋੜਾ ਸਾਫ ਕਰ ਲੈਣਾ ਥਾਂ ਚੰਗਾ ਹੁੰਦਾ, ਉਹਨੂੰ ਪੱਟ ਕੇ ਧਰਤੀ ਨੂੰ ਪੱਧਰੀ ਜਿਹੀ ਕਰਕੇ ਉਹਦੇ ਉੱਤੇ ਥੋੜੇ ਜਿਹੇ ਘਾਹ ਆਦਿਕ ਜਾਂ ਸੁੱਕਾ ਘਾਹ ਆਦਿਕ ਇਹ ਚੀਜ਼ਾਂ ਕੋਮਲ ਘਾਹ ਥੋੜਾ ਜਿਹਾ ਥਾਂ ਸਖਤ ਨਾ ਹੋਵੇ ਜ਼ਿਆਦਾ ਥੱਲਿਓਂ, ਉਹਦੇ 'ਤੇ ਬੈਠਣ ਵਾਸਤੇ ਇਸ ਤਰ੍ਹਾਂ ਦਾ ਇੰਤਜ਼ਾਮ ਕਰੇ।
ਤਨਹਿ ਜੇ ਲਸਨ ਸੁਣਿਆ ਸੋ
ਸੋ ਇਸ ਤਰੀਕੇ ਨਾਲ ਬੈਸਹਿ ਪੁੰਨ ਪਾਠ ਬੇਮਲ ਵਿਛਾਏ। ਫਿਰ ਜਿਹੜਾ ਹੈ ਬੇਮਲ ਮੈਲ ਤੋਂ ਰਹਿਤ ਕੱਪੜਾ ਵਿਛਾਉਣਾ ਥੱਲੇ ਉੱਜਲ ਕੱਪੜਾ, ਕੁਛ ਰੰਗ ਦਾ ਵੀ ਫਰਕ ਪੈਂਦਾ ਭਗਤੀ ਵਿੱਚ, ਥੱਲੇ ਚਿੱਟਾ ਕੱਪੜਾ ਹੋਵੇ ਤਾਂ, ਜੇ ਕੱਪੜਾ ਹੋਵੇ ਉੱਨੀ ਗਰਮ ਕੱਪੜਾ ਉਹ ਕੁਛ ਹੋਰ ਜ਼ਿਆਦਾ ਵਧੀਆ ਰਹਿੰਦਾ। ਇਹਨਾਂ ਚੀਜ਼ਾਂ ਦਾ ਥੋੜ੍ਹਾ ਥੋੜ੍ਹਾ ਸਰੀਰ ਉੱਤੇ ਨਵੇਂ ਜਗਿਆਸੂਆਂ ਲਈ ਚੰਗਾ ਅਸਰ ਪੈਂਦਾ। ਜਿਵੇਂ ਰਜਾਈ ਉੱਤੇ ਲੈ ਲਓ ਤਾਂ ਨੀਂਦ ਇੰਨੀ ਆਉਂਦੀ ਆ, ਇਹ ਰੂੰ ਨਿਰੀ ਦਲਿੱਦਰ ਦਾ ਘਰ ਹੁੰਦਾ। ਜੇ ਕੰਬਲ ਲੈ ਲਓ ਫਿਰ ਕੰਬਲ ਨਾਲ ਥੋੜ੍ਹਾ ਨੀਂਦ ਠੀਕ ਰਹਿੰਦੀ। ਇਸੇ ਤਰ੍ਹਾਂ ਹੀ ਕਹਿੰਦੇ ਥੱਲੇ ਸਾਫ਼ ਸੁਥਰਾ ਚਿੱਟਾ ਉੱਨੀ ਕੱਪੜਾ ਜਿਹਾ ਹੋਵੇ, ਕਿਉਂਕਿ ਉਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ, ਕੱਪੜੇ ਵਿੱਚ ਵੀ ਪ੍ਰਭਾਵ ਹੁੰਦਾ, ਜਿਸ ਕਰਕੇ ਜੀਵ ਨੂੰ ਦਲਿੱਦਰ ਨਹੀਂ ਪੈਂਦਾ, ਸੁਚਮਤਾਈ ਗਰਮ ਕੱਪੜੇ ਵਿੱਚ ਬਣੀ ਰਹਿੰਦੀ ਹੈ।
ਹਵੇ ਪਾਵਨ ਨਹਿ ਅੰਗ ਡੁਲਾਏ,
ਇਸ ਤਰ੍ਹਾਂ ਬਿਲਕੁਲ ਪਾਵਨ ਪਵਿੱਤਰ ਹੋ ਕੇ ਬੈਠੇ ਅੰਗ ਨਾ ਡੁਲਾਵੇ, ਇੱਕ ਟੱਕ ਐਨ ਸਮਾਧੀ ਸਰੀਰ ਦੀ ਲਾ ਕੇ ਬੈਠੇ।
ਵਾਮ ਪੈਰ ਸੋ ਗੁਦਾ ਦਵਾਏ,
ਖੱਬੇ ਪੈਰ ਦੇ ਨਾਲ ਬਿਲਕੁਲ ਜੋ ਅੱਡੀ ਹੈ ਉਹਦੀ ਉਹ ਥੱਲੇ ਵਿਚਕਾਰ ਲਾ ਕੇ ਬੈਠੇ।
ਦੋਹਰਾ ਇੰਦਰੀ ਪਰ ਦਹਿਨੋ ਤਰੈ ਅਗਰ ਨਾਸਕਾ ਧਿਆਨ,
ਇਸ ਤਰੀਕੇ ਨਾਲ ਸੱਜਾ ਪੈਰ ਥੋੜਾ ਅੱਗੇ ਕਰਕੇ ਬੈਠੇ, ਭਾਵ ਦੋਨੋਂ ਅੱਡੀਆਂ ਦੇ ਉੱਤੇ ਹੀ ਸਰੀਰ ਦਾ ਬੋਝ ਲਿਆਉਂਦੇ ਨੇ। ਇਸ ਤਰ੍ਹਾਂ ਕਰਨ ਨਾਲ ਇਹ ਅਗਰ ਨਾਸਕਾ ਧਿਆਨ ਇਹ ਅਗਲੇ ਪਾਸੇ ਨੱਕ ਦੇ ਹਿੱਸੇ 'ਤੇ ਧਿਆਨ ਜਿਹੜਾ ਕਰਨਾ, ਇਸ ਤਰੀਕੇ ਨਾਲ ਨਵੇਂ ਜਗਿਆਸੂ ਲਈ ਕਈ ਚੀਜ਼ਾਂ, ਇਹ ਆਪਾਂ ਸਾਰਿਆਂ ਨੂੰ ਵੀ ਨਹੀਂ ਸਿਖਾ ਸਕਦੇ। ਅਸਲ ਵਿੱਚ ਐਸੀਆਂ ਚੀਜ਼ਾਂ ਅਧਿਕਾਰੀਕ ਬੰਦੇ ਨੂੰ ਹੀ ਦੱਸੀਆਂ ਜਾਂਦੀਆਂ ਹੁੰਦੀਆਂ ਵੈਸੇ ਤਾਂ, ਕਿਉਂਕਿ ਬਹੁਤ ਸਾਰੇ ਬੰਦੇ ਫਿਰ ਇਹ ਕਹਿ ਦਿੰਦੇ ਨੇ, ਕੁਛ ਹੋਰ ਹੀ ਸੁਣਾਈ ਜਾਂਦੇ ਨੇ। ਪਰ ਐਸਾ ਚੀਜ਼ ਹੋ ਜਾਂਦੀ, ਕਿਉਂਕਿ ਜਿਹਦੇ ਵਿੱਚ ਜ਼ਿਆਦਾ ਲਾਭ ਹੋਵੇ ਸਾਨੂੰ, ਉਹਨਾਂ ਚੀਜ਼ਾਂ ਦਾ ਗਿਆਨ ਆਪਾਂ ਲੈ ਸਕਦੇ ਹਾਂ। ਰਾਜੇ ਨੂੰ ਜਿੰਨਾ ਉਪਦੇਸ਼ ਕੀਤਾ ਸੀ, ਵੈਸੇ ਉਹ ਹੁਣ ਪੱਕਾ ਨਹੀਂ ਪਤਾ ਹੈ ਕਿ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਨੇ ਕਿਤਾਬ ਛਾਪੀ ਹੈ, ਉਹਦਾ ਨਾਂ ਹੀ ਪ੍ਰਾਣ ਸੰਗਲੀ ਹੈ। ਪੜ੍ਹੀ ਵੀ ਸੀ ਲੈ ਕੇ ਮੈਂ, ਕਾਫ਼ੀ ਇੱਦਾਂ ਦੀਆਂ ਡੂੰਘੀਆਂ ਚੀਜ਼ਾਂ ਨੇ ਉਹਦੇ ਵਿੱਚ। ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਸ਼ਿਵਨਾਭ ਨੂੰ ਉਪਦੇਸ਼ ਦਿੱਤਾ ਸੀ, ਆਖੇ ਉਦੋਂ ਉੱਥੇ ਇਹ ਲਿਖੀ ਸੀ। ਪਰ ਵਿਚਾਰ ਦੀ ਗੱਲ ਹੈ, ਜੇ ਮਹਾਰਾਜ ਵੱਲੋਂ ਲਿਖੀ ਹੁੰਦੀ ਉਸ ਵਕਤ ਤਾਂ ਫਿਰ ਇਹ ਜੇ ਗੁਰਬਾਣੀ ਰੂਪ ਵਿੱਚ ਹੁੰਦੀ ਤਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਜਾਂਦੀ। ਪਰ ਉਹਦੇ ਵਿੱਚ ਇੱਕ ਚੀਜ਼ ਹੈ, ਕਈ ਚੀਜ਼ਾਂ ਦੀ ਬਾਹਰ ਬਾਹਰ ਜਿਵੇਂ ਉਪਦੇਸ਼ ਕੀਤੇ ਗਏ, ਉਹ ਬਾਹਰ ਬਾਹਰਲੇ ਢੰਗ ਨਾਲ ਹੀ ਬਾਹਰ ਹੀ ਰਹਿ ਗਈਆਂ, ਜਿਨ੍ਹਾਂ ਦਾ ਬਹੁਤਾ ਗੁਰਬਾਣੀ ਨਾਲ ਨਹੀਂ ਸੀ ਸੰਬੰਧ ਚੀਜ਼ਾਂ ਦਾ। ਪਰ ਫਿਰ ਵੀ ਐਸਾ ਕਰਨ ਦੇ ਨਾਲ ਕਾਫ਼ੀ, ਜੇ ਬੈਠ ਸਕਦਾ ਹੋਵੇ ਕੋਈ, ਲਾਭ ਲਵੇ ਇਹਨਾਂ ਆਸਣਾਂ ਨੂੰ। ਹੁਣ ਜਿਵੇਂ ਸਿੱਖਿਆ ਬਹੁਤੇ ਲੋਕਾਂ ਨੇ, ਯੋਗਾ ਕਰਦੇ ਕਈ ਲੋਕ, ਯੋਗਾ ਬੁਰੀ ਚੀਜ਼ ਨਹੀਂ ਹੈ, ਸਰੀਰ ਨੂੰ ਅੱਛਾ ਸਾਵਧਾਨ ਰੱਖਣ ਦਾ ਸਾਧਨ ਹੈ।
ਸਿੱਧ ਆਸਨ ਇਹੋ ਪਨੈ ਯੋਗੀ ਕਰਤ ਸਜਾਨ।
ਇਹ ਜਿਹੜੇ ਚੰਗੇ ਯੋਗੀ ਲੋਕ ਨੇ, ਬੈਠ ਕੇ ਯੋਗ ਕਰਦੇ ਨੇ, ਇਹਨੂੰ ਸਿੱਧ ਆਸਣ ਕਹਿੰਦੇ ਨੇ। ਦੋਵੇਂ ਅੱਡੀਆਂ ਹੀ ਦੋਨਾਂ ਸਥਾਨਾਂ 'ਤੇ ਲਾ ਕਰਕੇ ਉਹਨਾਂ ਦੇ ਉੱਤੇ ਹੀ ਭਾਰ ਪਾ ਕੇ ਫੇਰ ਬੈਠਣਾ।
ਜੋ ਪਈ ਦਾਈਂ ਪੱਗ ਪਰ ਧਰ ਕਰ ਬਾਵਾਂ।
ਦਾਏ ਸੱਜੇ ਪੈਰ ਦੇ ਉੱਤੇ ਖੱਬਾ ਪੈਰ ਰੱਖ ਕੇ,
ਬਾਵੇਂ ਪਰ ਕਰ ਦਹਿਨ ਟਿਕਾਵਾਂ।
ਖੱਬੇ ਪੈਰ ਦੇ ਉੱਤੇ ਫਿਰ ਸੱਜਾ ਪੈਰ ਟਿਕਾ ਕੇ,
ਦੋਨੋਂ ਭੁਜਾ ਕੰਡ ਕਰ ਪਾਛੇ।
ਸੋ ਦੋਨੋਂ ਭੁਜਾਂ ਬਾਹਾਂ ਜਿਹੜੀਆਂ ਘੁਮਾ ਕੇ ਲੈ ਜਾਣੀਆਂ ਪਿਛਲੇ ਪਾਸੇ, ਦਾਏ ਪੱਟ ਪਰ ਧਰ ਪੱਗ ਬਾਵਾਂ, ਬਾਏ ਪਰ ਪੱਗ ਦਹਿਨ ਟਿਕਾਵਾ। ਇਉਂ ਇਹ ਤਾਂ ਆਮ ਦੇਖਿਆ ਹੋਣਾ ਤੁਸੀਂ ਆਸਣ ਲਾਉਂਦੇ, ਦੋਵੇਂ ਬਾਹਾਂ ਪਿੱਛੇ ਨੂੰ ਲੈ ਜਾਣੀਆਂ, ਪਿੱਛੇ ਦੋਵੇਂ ਬਾਹਾਂ ਫੜ ਲੈਣੀਆਂ।
ਗਹੇ ਅੰਗੂਠੇ ਪੱਗ ਡਿੱਡਾ ਆਛੇ,
ਜਾਂ ਫਿਰ ਪਿੱਛੇ ਨੂੰ ਲਿਜਾ ਕਰਕੇ ਦੋਵੇਂ ਪੈਰਾਂ ਦੇ ਜਿਹੜੇ ਅੰਗੂਠੇ ਹੈ ਇਹਨਾਂ ਨੂੰ ਅੱਛੀ ਤਰ੍ਹਾਂ ਪਕੜ ਲੈਣਾ। ਇਹ ਪੁਰਾਣੇ ਲੋਕ ਕਰ ਸਕਦੇ ਸੀ, ਹੁਣ ਨਹੀਂ ਹੁੰਦਾ ਇਹ। ਹੁਣ ਜਿਹੜੇ ਲੋਕ ਬਿਲਕੁਲ ਹੀ ਸਰੀਰ ਜਿਨ੍ਹਾਂ ਦਾ ਚੰਗਾ ਤਕੜਾ ਹੈ ਉਹ ਇਹਨਾਂ ਚੀਜ਼ਾਂ ਨੂੰ ਕਮਾ ਸਕਦੇ ਨੇ, ਬਾਕੀ ਦੇ ਲੋਕ ਜਿਹੜੇ ਨੇ ਉਹਨਾਂ ਲਈ ਤਾਂ ਫਿਰ ਹੁਣ ਕਲਯੁੱਗ ਵਿੱਚ ਜਿਹੜਾ ਸੌਖਾ ਜਿਹਾ ਤਰੀਕਾ ਹੈ ਉਹ ਇਹ ਤਾਂ ਹੁਣ ਉਪਦੇਸ਼ ਹੋ ਜਾਂਦਾ ਰਾਜੇ ਪ੍ਰਤੀ ਜਾਂ ਮਹਾਰਾਜ ਜਿਵੇਂ ਚਾਹੁੰਦੇ ਨੇ। ਜਿਵੇਂ ਹੁਣ ਦੇਖਿਆ ਰਾਜਾ ਸ਼ਿਵਨਾਭ ਕੋਈ ਮਾੜਾ ਮੋਟਾ ਬੰਦਾ ਨਹੀਂ ਸੀ, ਅਸਲ ਵਿੱਚ ਉਹ ਬੜਾ ਪੁਰਾਣਾ ਭਗਤ ਸੀ ਮਹਾਰਾਜ ਦਾ, ਭਗਤੀ ਕਰਦਾ ਤੁਰਿਆ ਆਉਂਦਾ ਸਾਜਗ ਤੋਂ ਲੈ ਕੇ ਪੁਰਾਣਾ, ਬਹੁਤ ਵੱਡਾ ਕੋਈ ਰਿਸ਼ੀ ਮੁਨੀ ਵੀ ਰਿਹਾ। ਉਹ ਸਿਰਫ ਉਹਨੂੰ ਤਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇਖੋ ਉਹਦੇ ਪ੍ਰੇਮ ਦੇ ਬੰਨੇ ਹੋਏ ਕਿੰਨੀ ਦੂਰ ਗਏ ਨੇ। ਇਉਂ ਬੈਠਣ ਦਾ ਇਹ ਤਰੀਕਾ ਦੱਸਦੇ ਹਨ।
ਭੂਕੋ ਕਿਦੋ ਨਾਸਕਾ ਧਿਆਨਾ,
ਭੂਕੋ ਤੋਂ ਭਾਵ ਨੱਕ ਦਾ ਧਿਆਨ ਕਰਨਾ, ਜਾਂ ਸੋ ਭੂ ਤੋਂ ਭਾਵ ਧਰਤੀ ਦਾ ਧਿਆਨ ਧਰਨਾ, ਜਾਂ ਫਿਰ ਨਾਸਕਾ ਹੁੰਦਾ ਨੱਕ ਦੇ ਅਗਲੇ ਹਿੱਸੇ ਦਾ ਧਿਆਨ ਧਰਨਾ।
ਕਰ ਵੈਸੇ ਪਦਮ ਆਸਨ ਜਾਨਾ,
ਜਿਹੜਾ ਕਰ ਬੈਠਦਾ ਇਸ ਤਰ੍ਹਾਂ ਉਹਨੂੰ ਪਦਮ ਆਸਨ ਜਾਨਣਾ ਕਰੋ।
ਅੰਗ ਪੰਚਮੋ ਪ੍ਰਾਣਾਯਾਮ,
ਇਹ ਸੀ ਤਿੰਨ। ਸੋ ਯਾਮ ਨੇਮ ਆਸਣ, ਅੱਗੇ ਚੱਲ ਕੇ ਹੁਣ ਜਿਹੜਾ ਹੈ ਪੰਜਵਾਂ ਦੱਸਿਆ ਪ੍ਰਾਣਾਯਾਮ, ਇਹ ਪੰਜਵਾਂ ਜਾਣੋ।
ਪੂਰਕ ਕੁੰਭ ਘਰੇ ਚਕ ਨਾਮ,
ਇਹਦੇ ਵਿੱਚ ਕੀ ਕਿਰਿਆ ਹੁੰਦੀ ਹੈ, ਪੂਰਕ ਤੇ ਚੜਾਉਣਾ ਸਵਾਸਾਂ ਨੂੰ, ਕੁੰਭਕ ਰੋਕਣਾ ਉੱਤੇ ਲਿਜਾ ਕੇ ਅਰੇਚਕ ਹੁੰਦਾ ਥੱਲੇ ਨੂੰ ਉਤਾਰਨਾ।
ਬਾਹਰ ਤੇ ਮਨ ਸੁਰਤ ਟਿਕਾਵੇ,
ਬਾਹਰਲੇ ਪਾਸਿਓ ਮਨ ਨੂੰ ਮੋੜ ਕੇ ਲਿਆ ਕੇ ਆਪਣੀ ਸੁਰਤੀ ਨੂੰ ਟਿਕਾ ਲਵੇ।
ਦੈਨੇ ਸੁਰਤੀ ਪ੍ਰਾਣ ਚੜਾਵੇ,
ਪਹਿਲਾਂ ਸੱਜੀ ਸੁਰ ਤੋਂ ਪ੍ਰਾਣ ਉੱਤੇ ਨੂੰ ਚੜਾਉਣਾ ਕਰਿਆ। ਲੋਕ ਅੱਜ ਕੱਲ ਸਾਰੇ ਉਹ ਸ਼ੁਰੂ ਜਿਹਾ ਕੀਤਾ ਸਭ ਨੇ, ਜਿਸ ਪ੍ਰਕਾਰ ਕਰਦੇ ਨੇ ਇੱਕ ਪਾਸੇ ਦਾ ਨੱਕ ਬੰਦ ਕਰਕੇ ਉਧਰ ਨੂੰ ਸਵਾਸ, ਉਹ ਕਿਰਿਆ ਥੋੜਾ ਜਿਹਾ ਬੰਦੇ ਨੂੰ ਫਰੈਸ਼ ਵੀ ਕਰਦੀ, ਅੱਛਾ ਵੀ ਰੱਖਦੀ ਹੈ। ਕਿਉਂਕਿ ਜ਼ਿਆਦਾ ਹੀ ਦਲਿੱਦਰੀ ਹੋਣ ਕਰਕੇ ਸਾਰੇ ਜਾਣੇ ਮਿਹਨਤ ਕਰਨੋਂ ਵੀ ਹਟ ਗਏ। ਇਹਨਾਂ ਚੀਜ਼ਾਂ ਦੇ ਵਿੱਚ ਫਿਰ ਇਹ ਸਾਰੀਆਂ ਚੀਜ਼ਾਂ ਸਾਧਨ ਬਣ ਜਾਂਦੀਆਂ ਨੇ।
ਖਿੱਚਤ ਦਵਾਦਸ ਮਤ ਰਹਿ ਜੋਈ,
ਸੋ ਇਹਨੂੰ ਖਿੱਚ ਲਵੇ ਅੰਦਰ ਨੂੰ। ਫਿਰ ਦਵਾਦਸ ਜਿਹੜੀਆਂ ਨੇ 12 ਮਾਤਰਾ ਹਨ ਜਿਹੜੀਆਂ, ਉਹਨਾਂ ਨੂੰ ਉਚਾਰੇ।
ਓਅੰਕਾਰ ਜਪੈ ਤਬ ਸੋਈ,
ਦਵਾਦਸ ਵਾਰੀ 12 ਵਾਰੀ ਓਅੰਕਾਰ ਓਅੰਕਾਰ ਓਅੰਕਾਰ। ਪਹਿਲੇ ਲੋਕ ਕੱਲਾ ਓਅੰ ਓਅੰ ਜਪਦੇ ਸੀ, ਸੋ ਇਸ ਤਰ੍ਹਾਂ ਉਹ ਵੀ ਠੀਕ ਹੈ। ਪਰ ਓਅੰਕਾਰ ਜੋ ਗੁਰੂ ਨਾਨਕ ਦੇਵ ਜੀ ਨੇ ਇੱਥੇ ਕਿਹਾ, ਇੱਕ ਨੂੰ ਥੋੜਾ ਜਿਹਾ ਕਹਿ ਲਓ, ਇੱਕ ਓਅੰਕਾਰ, ਇਸ ਤਰ੍ਹਾਂ ਕਰਕੇ ਵੀ ਆਪਾਂ ਕਰ ਸਕਦੇ ਹਾਂ। ਇਹਨਾਂ ਦੋਨਾਂ ਵਿੱਚ ਵੀ ਥੋੜਾ ਥੋੜਾ ਫਿਰ ਫਰਕ ਹੈ, ਕੱਲਾ ਓਅੰ ਕਹਿਣ ਵਿੱਚ ਤੇ ਇੱਕ ਓਅੰਕਾਰ ਕਹਿੰਦੇ ਕਹਿੰਦੇ ਜੇ ਅਭਿਆਸ ਕਰੇ ਇਹਨਾਂ ਦਾ ਧਿਆਨ ਲਾ ਕੇ।
ਜਿਤੇ ਪ੍ਰਾਣ ਅੰਤਰ ਠਹਿਰਾਵੇ,
ਜਿੰਨੇ ਕੁ ਪ੍ਰਾਣ ਨੇ ਸਵਾਸ ਨੇ ਉਹਨਾਂ ਨੂੰ ਅੰਦਰਲੇ ਪਾਸੇ ਠਹਿਰਾ ਲਵੇ।
ਕੁੰਭਕ ਤੇਤੋ ਨਾਮ ਕਹਾਵੇ,
ਉਹ ਪ੍ਰਾਣਾਂ ਨੂੰ ਠਹਿਰਾਉਣਾ ਹੀ ਕੁੰਭਕ ਕਹਿੰਦੇ ਨੇ, ਇਹਨੂੰ ਅੰਦਰ ਜਿਹੜਾ ਸਵਾਸ ਠਹਿਰਾ ਲੈਣੇ ਨੇ।
24 ਮਾਤਰਾ ਓਅੰਕਾਰਾ,
ਹੁਣ 24 ਮਾਤਰਾ ਭਾਵ 24 ਵਾਰੀ ਜਿਹੜਾ ਹੈ ਓਅੰਕਾਰ 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 ਕਰੇ।
ਜਾਪ ਕਰੇ ਤੇ ਸਮੇਂ ਉਚਾਰਾ,
ਉਸ ਵਕਤ ਜਾਪ ਕਰੇ ਉਹਨੂੰ ਉਚਾਰਨ ਵੇਲੇ।
ਵਾਵੇ ਸੁਰਸੋਂ ਕਰੇ ਉਤਵਾ ਉਤਾਰਾ,
24 ਵਾਰੀ ਉੱਤੇ ਲਿਜਾ ਕੇ ਮਸਤਕ ਚ ਵਿਚਕਾਰ ਟਿਕਾ ਕੇ ਸਵਾਸਾਂ ਨੂੰ ਫਿਰ ਓਅੰਕਾਰ ਦਾ ਅਭਿਆਸ ਕਰਦਾ। 12 ਵਾਰੀ ਸੱਜੇ ਪਾਸਿਓਂ ਚੜਾ ਕੇ ਉੱਤੇ 24 ਵਾਰੀ ਟਿਕਾ ਕੇ 12 ਵਾਰੀ ਖੱਬੇ ਪਾਸਿਓਂ ਥੱਲੇ ਨੂੰ ਉਤਾਰ ਕੇ ਉਦੋਂ ਫਿਰ ਕਰੇ ਓਅੰਕਾਰ ਓਅੰਕਾਰ ਇੱਕ ਓਅੰਕਾਰ, ਇਸ ਤਰ੍ਹਾਂ ਉਤਾਰ ਨਾ ਕਰੇ। ਇਹਦੇ ਨਾਲ ਫਾਇਦਾ ਤਾਂ ਬਹੁਤ ਹੁੰਦਾ, ਕਿਉਂਕਿ ਜਿੰਨਾ ਆਪਾਂ ਕਈ ਮਹੀਨਿਆਂ 'ਚ ਮਨ ਨੂੰ ਟਿਕਾਉਣਾ, ਇਹ ਮਹੀਨੇ ਕੁ ਦੇ ਵਿੱਚ ਹੀ ਕੰਮ ਠੀਕ ਹੋਣ ਲੱਗ ਪੈਂਦਾ। ਇਹਦੇ ਵਿੱਚ ਨੁਕਸਾਨ ਤਾਂ ਨਹੀਂ, ਅੱਜ ਕੱਲ੍ਹ ਦੇ ਸਮੇਂ 'ਚ ਸਿਰ ਦੇ ਵਿੱਚ ਕਮਜ਼ੋਰੀਆਂ ਇੰਨੀਆਂ, ਸਿਰ ਤਾਂ ਪਹਿਲਾਂ ਹੀ ਖੋਖਲੇ ਹੋਏ ਪਏ ਨੇ, ਉਹਦੇ ਕਰਕੇ ਸਿਰ ਬਹੁਤ ਕਈ ਵਾਰ ਦੁਖਣ ਲੱਗ ਜਾਂਦਾ। ਇਹ ਚੀਜ਼ਾਂ ਸਿਰਫ ਸੁਣਨੀਆਂ ਆਪਾਂ ਨੇ, ਬਾਹਲਾ ਤਕੜਾ ਸਿਰ ਹੋਵੇ ਤਾਂ ਹੀ ਕਮਾ ਸਕਦੇ ਇਹਨਾਂ ਨੂੰ। ਇਹ ਤਾਂ ਉਦੋਂ ਉਹਨੂੰ ਉਪਦੇਸ਼ ਕੀਤਾ ਠੀਕ ਹੈ। ਕੋਈ ਕੋਈ ਹੈ ਜੇ ਮਹਾਰਾਜ ਦੀ ਕਿਰਪਾ ਹੋ ਜਾਵੇ ਇਹਨਾਂ ਦੀ ਉਹ ਚੀਜ਼ਾਂ 'ਤੇ ਮਿਹਨਤ ਕਰ ਲਿਓ ਅਲੱਗ ਗੱਲ ਹੈ, ਪਰ ਇਸ ਤਰ੍ਹਾਂ ਜਿਹੜਾ ਹੈ ਸਾਰੇ ਨਾ ਕਰਿਓ। ਬਾਹਲਾ ਜ਼ਿਆਦਾ ਸਿਰ ਦਾ ਇੱਕ ਤਾਂ ਜ਼ੋਰ ਲੱਗਦਾ, ਫਿਰ ਸਿਰ ਦੁਖਣ ਲੱਗ ਜਾਂਦਾ ਬਹੁਤ ਜ਼ਿਆਦਾ ਕਈਆਂ ਦਾ, ਕਿਉਂ ਖੁਰਾਕ ਦਾ ਇਹ 'ਚ ਬਹੁਤ ਧਿਆਨ ਦੇਣਾ ਪੈਂਦਾ। ਜੇ ਖੁਰਾਕ ਨਾ ਖਾਧੀ, ਤੇਲ ਨਾ ਚੰਗੀ ਤਰ੍ਹਾਂ ਸਿਰ ਨੂੰ ਲਾਇਆ, ਘਿਓ ਦੇਸੀ ਮਲਣਾ ਜਾਂ ਬਦਾਮ ਰੋਗਨ ਮਲਣਾ ਪੈਂਦਾ, ਬਦਾਮ ਖਾਣੇ ਵੀ ਪੈਂਦੇ ਆ, ਅੱਛੀ ਸਿਰ ਦੀ ਮਾਲਿਸ਼ ਨਾ ਜੇ ਹੋਈ, ਸਿਰ ਖਿੱਚਿਆ ਜਾਂਦਾ ਬਹੁਤ ਔਰ ਦਰਦ ਵੀ ਹੋਣ ਲੱਗ ਜਾਂਦਾ। ਇਹ ਚੀਜ਼ ਸਿਰਫ ਹੁਣ ਕਥਾ ਵਿੱਚ ਆਈ ਹੈ, ਸੁਣਨੀ ਹੈ। ਇਹ ਇੱਕ ਚੀਜ਼ ਹੈ ਜਿਹੜੀ ਆਪਾਂ ਨੂੰ ਗੁਰੂ ਨਾਨਕ ਸਾਹਿਬ ਨੇ ਵੈਸੇ ਬਖਸ਼ੀ ਆ, ਸਾਰਿਆਂ ਨਾਲੋਂ ਸੌਖੀ ਇਹਨਾਂ ਨਾਲੋਂ ਵੀ, ਉਹ ਹੈਗੀ ਮੂੰਹ ਨਾਲ ਵਾਹਿਗੁਰੂ ਕਹਿ ਕੇ ਕੰਨ ਨਾਲ ਸੁਣਨਾ। ਆਪਣਾ ਜ਼ਿਆਦਾਤਰ ਜਿਹੜਾ ਹੈ ਕਰਮ ਹੈ ਉਹ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਆਪਾਂ ਧੁਨੀ 'ਚ ਧਿਆਨ ਜ਼ਿਆਦਾ ਦੇਣਾ। ਜਿਵੇਂ ਉਹ ਧੁਨੀ ਹੈ ਵਾਹਿਗੁਰੂ 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 ਵਾਹਿਗੁਰੂ, ਉਹ ਕੀ ਹੈ ਵਾਹਿਗੁਰੂ, ਉਹ ਵਾਹਿਗੁਰੂ ਕੌਣ ਹੈ, ਉਸ ਵਾਹਿਗੁਰੂ ਵਿੱਚ ਧਿਆਨ ਦਿਓ, ਕੰਨਾਂ ਨਾਲ ਸੁਣੋ, ਉਹਦਾ ਵਿਚਾਰ ਕਰੋ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਇਹ ਸਮਾਧੀ ਐਂ ਲਾਉਂਦੇ ਨੇ। ਇਹ ਥੋੜ੍ਹੀ ਹੈ ਕਠਿਨ, ਪਰ ਕਠਿਨ ਹੋਣ ਦੇ ਨਾਲ ਨਾਲ ਪ੍ਰਾਪਤੀ ਵੀ ਤਾਂ ਹੈ, ਪਰ ਦ੍ਰਿਸ਼ਟੀ ਲਈ ਥੋੜ੍ਹੀ ਔਖੀ ਹੋ ਜਾਂਦੀ ਹੈ, ਕਿਉਂਕਿ ਉਹਨੇ ਹੋਰ ਵੀ ਕੰਮ ਕਰਨੇ ਦਿਮਾਗ ਦੇ। ਬਹੁਤਾ ਹੀ ਸੌਖਾ ਤਰੀਕਾ ਬਸ, ਕੰਨਾਂ ਨਾਲ ਬਾਣੀ ਸੁਣਨੀ, ਧਿਆਨ ਦੇ ਕੇ, ਗੱਲ ਤਾਂ ਧਿਆਨ 'ਤੇ ਹੀ ਆ ਜਾਣੀ ਹੈ ਅਤੇ ਇਸੇ ਕਰਕੇ ਵਾਹਿਗੁਰੂ ਮੰਤਰ ਸੁਣਨਾ, ਕੰਨਾਂ ਨਾਲ ਸੁਣਨਾ, ਬਾਣੀ ਦੀ ਕਥਾ ਸੁਣਨੀ, ਫਿਰ ਕੀਰਤਨ ਸੁਣਨਾ। ਉਹ ਕੀਰਤਨ ਦੇ ਵਿੱਚ ਧਿਆਨ ਦੇ ਕੇ ਸੁਣਨਾ, ਮੂਲ ਚੀਜ਼ ਹੁੰਦੀ ਧਿਆਨ। ਐਂ ਤਾਂ ਮੂੰਹ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਕੰਨਾਂ ਨਾਲ ਸੁਣੀ ਵੀ ਜਾਓ, ਪਰ ਉਹਦੇ ਵੱਲ ਧਿਆਨ ਨਾ ਦਿਓ। ਮੁੱਖ ਚੀਜ਼ ਧਿਆਨ ਹੈ। ਜਿਵੇਂ ਕੱਛੂ ਕੁੰਮੀ ਪਾਣੀ ਵਿੱਚ ਰਹਿ ਕੇ ਆਪਦੇ ਆਂਡੇ ਜਿਹੜੇ ਨੇ ਉਹ ਬਾਹਰ ਰੇਤੇ ਵਿੱਚ ਦੱਬ ਦਿੰਦੀ ਹੈ, ਨਦੀ ਕਿਨਾਰੇ, ਦਰਿਆ ਕਿਨਾਰੇ, ਸਮੁੰਦਰ ਕਿਨਾਰੇ, ਉੱਥੇ ਜੇ ਦੱਬ ਦਿੰਦੀ ਹੈ, ਪਾਣੀ ਤੋਂ ਬਾਹਰ ਤਾਂ ਨਹੀਂ ਆਉਂਦੀ। ਪਾਣੀ ਵਿੱਚ ਬੈਠੀ ਐਨ ਇੱਕ ਟੱਕ ਧਿਆਨ ਲਾ ਕੇ ਆਂਡਿਆਂ 'ਚ ਬੈਠੀ ਰਹਿੰਦੀ, ਉਹ ਧਿਆਨ ਦੇ ਨਾਲ ਹੀ ਆਂਡੇ ਪਕਾ ਦਿੰਦੀ ਹੈ। ਧਿਆਨ 'ਚ ਇੰਨੀ ਸ਼ਕਤੀ ਹੈ। ਸੋ ਜਿਵੇਂ ਹੈ ਉੜੇ ਉੜੇ ਆਵੈ ਸੈ ਕੋਸਾ ਤਿਸ ਪਾਛਾ ਬਚਰੇ ਛਰਿਆ, ਤਿੰਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹ ਵੀ ਧਿਆਨ ਨਾਲ ਹੀ ਬੱਚੇ ਪਾਲ ਦਿੰਦੀ ਕੂੰਜ। ਇਸ ਤਰ੍ਹਾਂ ਜਿਹੜਾ ਧਿਆਨ ਵਿੱਚ ਸ਼ਕਤੀ ਬਹੁਤ ਹੈ, ਪਰ ਇਹ ਚੀਜ਼ਾਂ ਜੇ ਮਨਾਂ ਵੀ ਨਹੀਂ ਹੈ, ਆਪਾਂ ਜੇ ਕਰਨੀਆਂ ਹੁਣ ਕਰ ਵੀ ਸਕਦੇ ਹਾਂ, ਪਰ ਆਪਣੀ ਗਰੰਟੀ 'ਤੇ ਉਸਤਾਦ ਤੋਂ ਬਿਨਾਂ ਨਾ ਇਹਨਾਂ ਨੂੰ ਕਰੇ। ਸਿਰ 'ਤੇ ਜੇ ਉਸਤਾਦ ਹੋਵੇ ਚੰਗਾ ਤਾਂ ਠੀਕ ਹੈ, ਜੇ ਵਿਚਾਰਾ ਉਸਤਾਦ ਨੂੰ ਨਹੀਂ ਪਤਾ ਕਿਸੇ ਗੱਲ ਦਾ ਦੱਸਣ ਵਾਲੇ ਨੂੰ, ਉਹ ਬੰਦਾ ਅੱਗੇ ਡੋਬ ਬੈਠਦਾ, ਕਈ ਵਾਰ ਕਾਮਯਾਬ ਨਹੀਂ ਹੁੰਦਾ, ਕਈ ਵਾਰ ਸਿਰ ਖਿੱਚਿਆ ਜਾਂਦਾ, ਦੁਖਣ ਲੱਗ ਜਾਂਦਾ, ਜਾਂ ਸਿਰ ਨੂੰ ਕੋਈ ਰੋਗ ਲੱਗ ਜਾਂਦਾ। ਇਸ ਤਰ੍ਹਾਂ ਇਹਨਾਂ ਸਾਧਨਾਂ ਨੂੰ ਸੁਣਨਾ, ਇਹ ਹੈ ਜਨਰਲ ਨੌਲੇਜ, ਇਹਨਾਂ ਦੀ ਨੌਲੇਜ ਲੈ ਲਈ ਆਪਾਂ ਨੇ। ਹਾਂ, ਇਹਨਾਂ ਨੂੰ ਜੇ ਸ਼ੁਰੂ ਕਰਨਾ ਹੋਵੇ ਤਾਂ ਹਮੇਸ਼ਾ 2-3 ਮਿੰਟ ਦਾ ਧਿਆਨ ਲਾ ਕੇ ਫਿਰ ਛੱਡ ਦੇਵੇ, 2-3 ਮਿੰਟ 4 ਮਿੰਟ ਲਾ ਕੇ ਫਿਰ ਛੱਡ ਦੇਵੇ, 15-20 ਦਿਨਾਂ ਬਾਅਦ ਫਿਰ 3-4 ਮਿੰਟ ਦਾ ਧਿਆਨ, ਮਿੰਟ ਵਧਾਉਣਾ ਇਹਦੇ 'ਚ, 3-4 ਮਿੰਟ ਧਿਆਨ ਲਾਇਆ ਫਿਰ ਛੱਡ, ਕਿਉਂਕਿ ਹੈਬਿਟ ਨਹੀਂ। ਬਚਪਨ ਤੋਂ ਲੈ ਕੇ ਜੇ ਧਿਆਨ ਲਾਉਣ ਲੱਗ ਜੇ 5-6 ਸਾਲ ਦੀ ਉਮਰ ਵਿੱਚ ਉਹਨੂੰ ਆਦਤ ਪੈ ਜਾਂਦੀ, ਉਹਨੂੰ ਨਹੀਂ ਇੰਨਾ ਮਹਿਸੂਸ ਹੁੰਦਾ। ਜੇ ਹੁਣ ਅੱਜ ਨਵੇਂ ਨਵੇਂ ਕਿਸੇ ਨੇ ਸੁਣਿਆ, ਸਿਰ ਤਾਂ ਪਹਿਲਾਂ ਹੀ ਕਮਜ਼ੋਰ ਹੈ, ਅਤੇ ਉਹ ਧਿਆਨ ਲਾਉਣ ਬਹਿ ਗਿਆ, ਫਿਰ ਉਹਦੇ ਲਈ ਮੁਸੀਬਤ ਖੜੀ ਹੋ ਜਾਣੀ ਹੈ। ਇਸ ਕਰਕੇ ਇਹ ਚੀਜ਼ ਹੁਣ ਇਕੱਲਾ ਇੱਥੇ ਨਹੀਂ ਆਉਂਦੀ ਰੁਕਾਵਟ, ਉਹਨਾਂ ਨੂੰ ਵੀ ਆਉਂਦੀ ਜਿਹੜੇ ਅਭਿਆਸੀ ਸਿਮਰਨ ਕਰਦੇ। ਵੈਸੇ ਹੀ ਸਿਮਰਨ ਕਰਦਿਆਂ ਵੀ ਕਈ ਵਾਰ ਫਿਰ ਸਿਰ 'ਚ ਬਹੁਤ ਦਰਦ ਹੁੰਦਾ, ਇੰਨਾ ਦਰਦ ਕਿ ਸਹਾਰਿਆ ਨਹੀਂ ਜਾਂਦਾ। ਉਹਦੇ ਵਿੱਚ ਵੀ ਅੰਦਰੋਂ ਕਪਾਟ ਜਦੋਂ ਖੁੱਲ੍ਹਣੇ ਸ਼ੁਰੂ ਹੁੰਦੇ ਨੇ, ਨਾੜਾਂ ਖੁੱਲ੍ਹਦੀਆਂ ਨੇ, ਉਹ ਵੀ ਫਿਰ ਸਾਰਾ ਕੁਝ ਦੱਸਣਾ ਹੀ ਪੈਂਦਾ ਉਹਨੂੰ ਵੀ, ਆਹ ਹੁਣ ਸਿਰ ਨੂੰ ਮਾਲਿਸ਼ ਕਰੋ। ਕਈ ਸੁੱਕਾ ਹੀ ਕੰਮ ਦੱਬੀ ਰੱਖਦੇ ਨੇ, ਉਹੋ ਜਿਹੇ ਵੀ ਸਾਡੇ ਕੋਲ ਆਉਂਦੇ ਰਹਿੰਦੇ ਨੇ, ਕੰਨਾਂ 'ਚੋਂ ਖੂਨ ਆ ਗਿਆ ਜੀ, ਨੱਕ 'ਚੋਂ ਖੂਨ ਆ ਗਿਆ ਜੀ, ਸਾਨੂੰ ਆਹ ਤਕਲੀਫ ਹੋ ਗਈ ਜੀ। ਰੱਬ ਨੂੰ ਮਿਲਣ ਦਾ ਸ਼ੌਂਕ ਹੈ ਪਰ ਸਰੀਰ ਨਹੀਂ ਸਾਂਭਿਆ ਗਿਆ। ਸਰੀਰ ਦੇ ਉੱਤੇ ਸਿਰ 'ਤੇ ਮਾਲਿਸ਼ ਕਰਨੀ ਚੰਗੀ ਤਰ੍ਹਾਂ, ਬਦਾਮ ਰੋਗਨ ਦੀ ਜਾਂ ਕਿਸੇ ਠੰਡੇ ਤੇਲ ਦੀ ਜਾਂ ਅੱਛੇ ਕੋਈ ਤੇਲ ਦੀ, ਬਦਾਮ ਦੀਆਂ ਗਿਰੀਆਂ ਭਿਉਂ ਕੇ ਖਾਣੀਆਂ, 5 ਕੁ ਮੱਖਣ ਵਿੱਚ ਖਾਣੀਆਂ, ਜਾਂ ਅੰਜੀਰਾਂ ਹੁੰਦੀਆਂ 1 ਉਹ ਵਿੱਚ ਪਾ ਕੇ ਖਾਣੀਆਂ। ਦਿਮਾਗੀ ਤਾਕਤ ਵੀ ਤਾਂ ਬਹੁਤ ਚਾਹੀਦੀ ਆ ਨਾ ਇਹਦੇ ਵਾਸਤੇ, ਇਹ ਵਿਟਾਮਿਨ ਦੀ ਬਹੁਤ ਲੋੜ ਹੁੰਦੀ, ਇਹ ਵਿਟਾਮਿਨ ਵਾਲੀਆਂ ਚੀਜ਼ਾਂ ਖਾਣੀਆਂ ਬਹੁਤੀਆਂ। ਪੁਰਾਣੇ ਜਿਹੜੇ ਆਪਣੇ ਸੰਤ ਮਹਾਤਮਾ ਬਹੁਤ ਅਭਿਆਸ ਕਰਨ ਵਾਲੇ, ਚਾਰੇ ਪਾਸੇ ਕੱਪੜਾ ਬੰਨ੍ਹ ਕੇ ਵਿਚਾਲੇ ਸਿਰ ਦੇ ਮੱਖਣ ਦਾ ਪੇੜਾ ਰੱਖ ਲੈਂਦੇ ਦਸਵੰਦ ਦੁਆਰ ਦੇ ਉੱਤੇ, ਉਹ ਸਾਰਾ ਹੀ ਖਤਮ ਹੋ ਜਾਂਦਾ ਹੁੰਦਾ। ਇਸ ਤਰ੍ਹਾਂ ਕਰਨ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਵਿੱਚ ਕਾਫ਼ੀ ਗੌਰ ਦੀ ਲੋੜ ਹੈ, ਉਸਤਾਦ ਦੀ ਲੋੜ ਹੈ, ਅਤੇ ਜਾਂ ਫਿਰ ਥੋੜ੍ਹਾ ਥੋੜ੍ਹਾ ਕਰਕੇ ਵਧਾਵੇ, ਮਿੰਟ, ਸਿਰਫ 1-2 ਮਿੰਟ ਵਧਾਉਂਦੇ ਜਾਵੇ, ਫਿਰ ਇਹਦੀ ਆਦਤ ਬਣ ਜਾਂਦੀ, ਨਾਲ ਅਭਿਆਸ ਕਰੀ ਜਾਵੇ, ਜਾਂ ਫਿਰ ਇਕੱਲੀ ਬਾਣੀ ਪੜ੍ਹੀ ਜਾਵੇ, ਬਸ ਵਾਹਿਗੁਰੂ ਮੰਤਰ ਕਰੀ ਜਾਵੇ, ਫਿਰ ਵੀ ਕਿਰਪਾ ਹੋ ਜਾਂਦੀ ਹੈ।
ਦਵਾਦਸ ਮਾਤਰਾ ਜਪ ਓਅੰਕਾਰਾ,
ਇਹ ਦਵਾਦਸ ਹੁੰਦੀ 12 ਮਾਤਰਾ ਸਵਾਸਾਂ ਨੂੰ ਉਤਾਰਨ ਵੇਲੇ, ਫਿਰ ਜਪਣਾ, ਜਿਵੇਂ ਸੱਜੀ ਸੁਰ ਵਿੱਚੋਂ ਪਹਿਲਾਂ ਕਿਹਾ ਸਵਾਸ, ਖੱਬੀ ਸੁਰ ਦੇ ਉੱਤੇ ਹੱਥ ਰੱਖ ਕੇ ਅੰਗੂਠਾ ਰੱਖ ਕੇ ਸੱਜੀ ਸੁਰ 'ਚੋਂ ਇੰਨਾ ਸਵਾਸ ਪਕਾਉਣਾ ਪੈਂਦਾ, ਉੱਤੇ ਨੂੰ ਹੌਲੀ ਹੌਲੀ ਸਵਾਸ ਕਹਿੰਦੇ ਆ ਓਂਕਾਰ ਓਂਕਾਰ ਓਂਕਾਰ, ਇੱਕ ਸਾਹਿਬ ਬਾਰਾਂ ਵਾਰੀ ਕਹਿ ਕੇ, ਬਾਰਾਂ ਚੌਵੀ ਵਾਰੀ ਉੱਤੇ ਲਿਜਾ ਕੇ ਓਂਕਾਰ ਕਹਿ ਕੇ, ਬਾਰਾਂ ਵਾਰੀ ਖੱਬੇ ਪਾਸੋਂ ਥੱਲੇ ਨੂੰ ਲਾਹੇ ਕਹਿ ਕੇ। ਤਾਂ ਫਿਰ ਇਹ ਅਭਿਆਸ ਛੋਟਾ ਜਿਹਾ ਨਹੀਂ ਹੈ, ਇਹ ਅਸਲ ਵਿੱਚ ਹੈ ਬਹੁਤ। ਇਹ ਆਪਣੀ ਤਾਂ ਐਮ ਏ ਤੋਂ ਵੀ ਉੱਤੇ ਦਾ ਹਿਸਾਬ ਕਿਤਾਬ ਹੈ। ਜਿਹੜੇ ਸਾਡੇ ਨਾਲ ਸਿੰਘ ਰਹਿੰਦੇ ਰਹੇ ਆ ਉਹ ਇਹ ਅਭਿਆਸ ਕਰਦੇ, ਉਦੋਂ ਜਦੋਂ ਕਾਫ਼ੀ ਬਿਰਤੀ ਪੱਕ ਜਾਂਦੀ ਹੈ, ਕਰਦੇ ਰਹੇ ਨੇ ਉਹ। ਫਿਰ ਸਵਾਸਾਂ ਨਾਲ ਜਦੋਂ ਕਰਦੇ ਸੀ ਤਾਂ ਅਸੀਂ ਵੀ ਦੇਖਦੇ ਰਹਿੰਦੇ ਸੀ ਉਹਨਾਂ ਨੂੰ ਵੀ ਕਿਵੇਂ ਕਰਦੇ ਨੇ। ਤੁਸੀਂ ਹੈਰਾਨ ਹੋ ਜਾਓਗੇ ਇਸ ਗੱਲ ਨੂੰ ਸੁਣ ਕੇ ਵੀ ਸਾਡੇ ਇੱਕ ਸਿੰਘ ਹੁੰਦਾ ਸੀ ਨਾਲ ਅਭਿਆਸੀ, ਉਹ ਅਭਿਆਸ ਕਰਨ ਸਵਾਸ ਲੈਣਾ ਨਹੀਂ ਛੇਤੀ, ਜਪਜੀ ਸਾਹਿਬ ਕਰੀ ਜਾਣਾ ਸੁਰਤੀ ਨਾਲ, ਉਹ ਅਮੁੱਲ ਗੁਣ ਤੱਕ ਇੱਕ ਸਵਾਸ ਵਿੱਚ ਹੀ ਚਲਿਆ ਜਾਂਦਾ ਸੀ। ਦੂਜੇ ਸਵਾਸ ਵਿੱਚ ਜਿੰਨੀ ਨਾਮ 'ਤੇ ਆਇਆ ਉਹ ਇੱਕ ਮਿੰਟ 'ਚ ਜਪਜੀ ਸਾਹਿਬ ਹੋ ਜਾਂਦਾ ਉਹਦੇ ਨਾਲ, ਸਵਾਸ ਬੜਾ ਲੰਬਾ ਸੀ। ਹੁਣ ਸਾਡੇ ਦੇਖਦਿਆਂ ਦੇਖਦਿਆਂ 125 ਕੁ ਪਾੜ ਜਪਜੀ ਸਾਹਿਬ ਦੇ ਕਰਕੇ 2 ਕੁ ਘੰਟਿਆਂ ਨੂੰ ਉੱਠ ਵੀ ਖੜ੍ਹਨਾ। ਬਹੁਤ ਤਕੜਾ ਅਭਿਆਸੀ ਸੀ ਉਹ, ਮਾੜਾ ਮੋਟਾ ਨਹੀਂ ਸੀ। ਸਾਰੀ ਸਾਰੀ ਰਾਤ ਹਰਿਮੰਦਰ ਸਾਹਿਬ 10 ਵਜੇ ਪਾਣੀ 'ਚ ਖੜ੍ਹਦਾ ਸੀ, 4 ਵਜੇ ਸਵੇਰੇ ਨਿਕਲਦਾ ਸੀ। ਫਿਰ ਉਹ ਕਿਉਂਕਿ ਇਹ ਗਾਹਾਂ ਗਾਹਾਂ ਜਿਉਂ ਜਿਉਂ ਬੰਦਾ ਧਾਰਮਿਕ ਤੌਰ 'ਤੇ ਭਾਗਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ, ਇੱਧਰਲੇ ਪਾਸੇ ਵੀ ਬੰਦਾ ਅਮੀਰ ਹੁੰਦਾ ਜਾਂਦਾ, ਅਭਿਆਸ ਵਿੱਚ ਵੀ ਕਾਫ਼ੀ ਅਮੀਰੀ ਆ ਜਾਂਦੀ ਹੈ। ਇਸ ਤਰ੍ਹਾਂ ਕਰਨ ਦੇ ਨਾਲ ਹੁਣ ਜਿਹੜੇ ਗ੍ਰਿਸਤੀ ਬੰਦੇ ਆ ਜਾਂ ਆਮ ਜੇ ਬੰਦੇ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਤਾਹੀਓ ਸੁਣ ਕੇ ਕਹਿੰਦੇ ਲੈ ਇਹ ਗੱਲਾਂ ਮਾਰੀ ਜਾਂਦਾ, ਇਹ ਗੱਲ ਹੁੰਦੀ ਨਹੀਂ, ਇਸ ਤਰ੍ਹਾਂ ਨਹੀਂ ਹੁੰਦੀ। ਇਹ ਬਈ ਗੱਲ ਇਹ ਬਹੁਤ ਵੱਡੀ ਸਾਇੰਸ ਆ ਆਪਣੀ, ਇੱਥੇ ਤੱਕ ਤਾਂ ਆਮ ਬੰਦਾ ਜਾਂਦਾ ਹੀ ਨਹੀਂ। ਵਿਚਾਰੇ ਜਪਜੀ ਸਾਹਿਬ ਦਾ ਪਾਠ ਤਾਂ ਮਸਾਂ ਕਰਦੇ ਆ, ਇਹਨਾਂ ਨੇ ਕੀ ਅਭਿਆਸ ਕਰਨਾ ਜਾਂ ਟਿਕਾਉਣਾ। ਪਰ ਇਹ ਨਹੀਂ ਕਿ ਸਾਰੇ ਹੀ ਨਹੀਂ ਕਰਦੇ, ਫਿਰ ਵੀ ਰੱਬ ਦੇ ਪਿਆਰੇ ਬਹੁਤ ਬੈਠੇ ਆ, ਹੁਣ ਵੀ ਬੈਠੇ, ਇਹ ਬਹੁਤ ਕਮਾਈ ਕਰਦੇ ਨੇ।
ਰੇਚਕ ਜਾਂ ਕੋ ਨਾਮ ਕਹੀ ਜੈ,
ਇਹ ਥੱਲੇ ਨੂੰ ਜਿਹੜੇ ਸਵਾਸ ਉਤਾਰਨੇ ਨੇ ਇਹਨਾਂ ਨੂੰ ਰੇਚਕ ਕਹਿੰਦੇ ਨੇ। ਪਹਿਲਾਂ ਸੀਗਾ ਉੱਪਰ ਨੂੰ ਸਵਾਸ ਚੜਾਉਣਾ ਪੂਰਕ, ਟਿਕਾਉਣ ਨੂੰ ਕਹਿੰਦੇ ਕੁੰਭਕ, ਰੇਚਕ। ਇਹ ਅਵਸਥਾਵਾਂ ਸਿੱਧ ਗੋਸ਼ਟ ਬਾਣੀ 'ਚ ਆਉਂਦੀਆਂ ਕਾਫ਼ੀ। ਗੁਰਬਾਣੀ ਅੰਦਰ ਸਹਿਜ ਪਾਠ ਕਰਦੇ ਹਾਂ, ਜੇ ਕੋਈ ਸਹਿਜ ਪਾਠ ਕਰਦਾ ਹੋਵੇ ਉਹਨੂੰ ਪਤਾ ਗੁਰਬਾਣੀ ਅੰਦਰ ਇਹ ਅੱਖਰ ਆਉਂਦੇ ਨੇ ਪੂਰਕ ਕੁੰਭਕ ਰੇਚਕ। ਇਹ ਜਦੋਂ ਅੱਖਰ ਆਉਂਦੇ ਉਦੋਂ ਆਪਾਂ ਤਾਂ ਪਤਾ ਹੀ ਨਹੀਂ ਹੁੰਦਾ ਇਹ ਕੀ ਕਹਿ ਗਏ, ਪੂਰਕ ਕੁੰਭਕ ਰੇਚਕ ਕਿਹਨੂੰ ਕਹਿ ਗਏ। ਪਰ ਇਹ ਸੁਣਨ ਹੁਣ ਇਹ ਸੁਣਨ ਨਾਲ ਆਪਾਂ ਨੂੰ ਪਤਾ ਲੱਗਣਾ, ਕਿਉਂਕਿ ਹੁਣ ਜਦੋਂ ਪੰਗਤੀ ਆਵੇਗੀ ਬਾਣੀ 'ਚ ਸਿੱਧਾ ਕਿ ਆਸਣ ਜੇ ਕਮਾਵੇ, ਉੱਥੇ ਫਿਰ ਇਹ ਗੱਲ ਆਪਾਂ ਊਂ ਪੜ੍ਹ ਕੇ ਲੰਘ ਜਾਣੀ। ਪਰ ਜੇ ਸੁਣੀ ਹੋਵੇ ਤਾਂ ਪਤਾ ਹੁੰਦਾ ਵੀ ਹਾਂ ਇਹ ਗੱਲ ਕਥਾ 'ਚ ਆਈ ਸੀ। ਕਾਫ਼ੀ ਚੀਜ਼ਾਂ ਗੁਰਬਾਣੀ ਅੰਦਰ ਜਦੋਂ ਆਉਂਦੀਆਂ ਨੇ ਫਿਰ ਇਹਨਾਂ ਗੱਲਾਂ ਦਾ ਉੱਥੇ ਜਾ ਕੇ ਆਪਾਂ ਨੂੰ ਬਾਣੀ ਪੜ੍ਹਦੇ ਹਾਂ ਗਿਆਨ ਹੁੰਦਾ।
ਸਨੈ ਸਨੈ ਜੋ ਛੋਡਨ ਕੀਜੈ,
ਹੌਲੀ ਹੌਲੀ ਫਿਰ ਸਵਾਸਾਂ ਨੂੰ ਥੱਲੇ ਨੂੰ ਹੌਲੀ ਹੌਲੀ ਛੱਡਦਾ। ਇਹ ਵੀ ਕਿਹੜਾ ਸੌਖਾ, 12 ਵਾਰੀ ਚੜਾਉਣਾ, 24 ਵਾਰ ਟਿਕਾਉਣਾ ਅਤੇ 12 ਵਾਰੀ ਲਾਉਣਾ, ਕਿਹੜਾ ਸੌਖਾ। ਇਹ ਵੀ ਚੀਜ਼ ਬਹੁਤ ਔਖੀ ਹੈ। ਇਹ ਤਾਂਹੀਓ ਕਿਹਾ ਕਿ ਸੌਖਾ ਜਿਹਾ ਕੰਮ ਹੈ, ਕੀਰਤਨ ਸੁਣ ਲਓ, ਕਥਾ ਸੁਣ ਲਓ, ਬਾਣੀ ਪੜ੍ਹੀ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਵਾਹਿਗੁਰੂ ਮੰਤਰ ਵਿੱਚ ਇਹ ਤਾਕਤ ਹੈ ਵੀ ਬਿਨਾਂ ਇਹਦੇ ਕੀਤਿਆਂ ਵੀ ਇਹੀ ਅਵਸਥਾ ਬਣ ਜਾਂਦੀ ਹੈ। ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸ ਸਿਮਰਤ ਵੇਦ। ਕਈ ਇਸ ਤਰ੍ਹਾਂ ਵੀ ਕਰ ਲੈਂਦੇ ਨੇ, ਕਈ ਵੈਸੇ ਵੀ ਕਰ ਲੈਂਦੇ ਨੇ, ਰਸਤੇ ਦੋਨੋਂ ਹੀ ਨੇ। ਪਰ ਜੇ ਕੋਈ ਕਰਨਾ ਚਾਹੇ ਉਹਨੂੰ ਰੁਕਾਵਟ ਵੀ ਨਹੀਂ, ਕਿਉਂਕਿ ਸਰੀਰਾਂ ਦੀ ਬਣਤਰ ਦੁਨੀਆਂ 'ਚ ਅਲੱਗ ਅਲੱਗ ਕਿਸਮ ਦੀ ਹੈ।
ਤੈਸੇ ਹੀ ਬਾਈ ਤੇ ਦਾਏ,
ਇਸੇ ਤਰ੍ਹਾਂ ਫਿਰ ਖੱਬੇ ਸਵਾਸ ਚੜਾ ਕੇ ਨੱਕ 'ਚੋਂ ਦਾਏ ਪਾਸੇ ਉਤਾਰੇ,
ਦਾਏ ਤੇ ਬਾਏ ਸੋ ਚੜਾਏ,
ਫਿਰ ਦਾਏ ਨੱਕ 'ਚੋਂ ਚੜਾ ਕੇ ਟਕਾ ਕੇ ਉੱਪਰ ਫਿਰ ਬਾਏ 'ਚੋਂ ਉਤਾਰੇ।
ਖੁੱਲੇ ਰਾਹੇ ਤਰਕੁੱਟੀ ਇਸ ਢਾਰਾ,
ਇਸ ਤਰੀਕੇ ਨਾਲ ਜਿਹੜੀ ਹੈ ਨਾ ਭਰਵੱਟਿਆਂ ਦੇ ਵਿਚਕਾਰ ਦੀ ਥਾਂ ਉੱਪਰਲੇ ਪਾਸੇ ਥੋੜ੍ਹੀ ਜਿਹੀ ਇੱਥੇ ਆਗਿਆ ਚੱਕਰ ਤੋਂ ਉੱਪਰ ਤਰਕੁੱਟੀ ਹੁੰਦੀ ਹੈ, ਇੱਕ ਉਹ ਤਰਕੁੱਟੀ ਖੁੱਲ ਜਾਂਦੀ ਹੈ। ਬਾਣੀ ਅੰਦਰ ਭਗਤ ਕਬੀਰ ਜੀ ਕਹਿੰਦੇ ਤਰਕੁੱਟੀ ਛੁੱਟੈ, ਦਸਵਾਂ ਦਰ ਖੁੱਲ੍ਹੈ, ਤਾਂ ਮਨ ਖੀਵਾ ਭਾਈ। ਹੈ ਬਾਣੀ ਅੰਦਰ ਸਾਰਾ ਕੁਛ, ਜਾਂ ਸਹਿਜ ਪਾਠ ਕਰੋ, ਗੁਰਬਾਣੀ ਪੜ੍ਹੋ, ਤਾਂ ਇਹ ਗੱਲਾਂ ਆਉਂਦੀਆਂ। ਭਗਤਾਂ ਦੀ ਬਾਣੀ ਵਿੱਚ ਇਹ ਚੀਜ਼ ਕਾਫੀ ਆਉਂਦੀ, ਮਹਾਰਾਜ ਦੀ ਬਾਣੀ ਵਿੱਚ ਵੀ ਆਉਂਦੀ ਹੈ, ਪਰ ਸਤਿਗੁਰੂ ਨੇ ਉਹ ਭਗਤਾਂ ਦੀ ਬਾਣੀ ਵਿੱਚ ਜੋ ਕੁਛ ਭਗਤਾਂ ਨੇ ਪਹਿਲਾਂ ਕਮਾਇਆ ਸੀ ਗੁਰੂ ਨਾਨਕ ਦੇਵ ਜੀ ਨੇ ਸੌਖਾ ਕੀਤਾ ਉਹਨੂੰ, ਗੁਰੂ ਅੰਗਦ ਦੇਵ ਜੀ ਨੇ ਉਦੋਂ ਵੀ ਹੋਰ ਸੌਖਾ ਰਸਤਾ ਦੱਸਿਆ, ਤੀਜੇ ਪਾਤਸ਼ਾਹ ਨੇ ਫਿਰ ਸੇਵਾ ਦਾ ਹੀ ਰਾਹ ਦੱਸਿਆ। ਇਸ ਤਰ੍ਹਾਂ ਕਰਨ ਦੇ ਨਾਲ ਗੁਰਸਿੱਖ ਦਾ ਸਾਰਿਆਂ ਨਾਲੋਂ ਵੱਡਾ ਕੀ ਚੀਜ਼ ਹੈ? ਸੇਵਾ ਅਤੇ ਸਿਮਰਨ ਕਰਨਾ। ਸੁੱਤੇ ਸਿੱਧੀ ਇਹ ਚੀਜ਼ਾਂ ਖੁੱਲ੍ਹ ਜਾਂਦੀਆਂ ਆਪਣੇ ਆਪ ਹੀ ਜਦੋਂ ਬਹੁਤਾ ਅਭਿਆਸ ਕਰੀਏ।
ਠਹਿਰੇ ਪ੍ਰਾਣ ਜੇ ਦਸਵੇਂ ਦੁਆਰਾ,
ਪ੍ਰਾਣ ਜਿਹੜੇ ਜਾ ਕਰਕੇ ਦਸਵੇਂ ਦੁਆਰ ਦੇ ਵਿੱਚ ਟਿਕ ਜਾਂਦੇ ਹਨ,
ਤਵੇ ਅਨਾਹਦ ਕੀਰਤਨ ਖੁੱਲ੍ਹਾ ਹੈ,
ਉਦੋਂ ਅਨਾਹਦ ਸ਼ਬਦ ਦੀ ਧੁਨੀ ਖੁੱਲ੍ਹਦੀ ਹੈ। ਫੇਰ ਜਾ ਕਰਕੇ ਇਹ ਸੁੱਤੇ ਸਿੱਧ ਵੀ ਖੁੱਲ੍ਹ ਜਾਂਦੀ ਬਾਣੀ ਨਾਲ, ਇਸ ਤਰ੍ਹਾਂ ਮਿਹਨਤ ਕੀਤਿਆਂ ਵੀ ਖੁੱਲ੍ਹ ਜਾਂਦੀ ਹੈ। ਫਿਰ ਉਸ ਵਕਤ ਉਹਨੂੰ ਆਪਣੇ ਅੰਦਰੋਂ ਸ਼ਬਦ ਦੀ ਆਵਾਜ਼ ਔਰ ਬਹੁਤ ਸਾਰੀਆਂ ਆਵਾਜ਼ਾਂ, ਕਿਉਂਕਿ ਇਹ ਆਮ ਤੌਰ 'ਤੇ ਕਥਾਵਾਚਕ ਦੱਬ ਜਾਣਗੇ ਇਹਨਾਂ ਗੱਲਾਂ ਨੂੰ, ਕਹਿਣਗੇ ਯੋਗ ਮਤ ਹੈ, ਉਹ ਤਾਂ ਠੀਕ ਆ ਤੁਸੀਂ ਤਾਂ ਦੱਬ ਲਈਆਂ, ਪਰ ਜਦ ਕੋਈ ਬੰਦਾ ਬਹੁਤ ਅਭਿਆਸ ਕਰਦਾ ਖੁੱਲ੍ਹਣਾ ਫਿਰ ਇਹ ਨਹੀਂ ਆ, ਫਿਰ ਉਹਨੇ ਤੁਹਾਨੂੰ ਹੀ ਪੁੱਛਣਾ, ਫਿਰ ਉਹਨੇ ਦੱਸਣਾ ਨਹੀਂ, ਕਹਿੰਦਾ ਇਹ ਪਤਾ ਨਹੀਂ ਉਹੀ ਤੈਨੂੰ ਕੰਨ ਖਰਾਬ ਹੋਣੇ ਤੇਰੇ, ਐਂ ਕਹਿ ਛੱਡਦੇ ਆ। ਪਰ ਕਈ ਵਾਰੀ ਇਹ ਫਿਰ ਸਾਨੂੰ ਤੋ ਐਸਾ ਹੈ ਕਿ ਕੰਨ ਦੇ ਖੱਬੇ ਕੰਨ 'ਚੋਂ ਸ਼ਰਵਣ ਹੁੰਦਾ, ਸੱਜੇ ਵਿੱਚ ਜੇ ਕੋਈ ਆਵਾਜ਼ ਆਵੇ ਛੀਂ ਛੀਂ ਛਾਂ ਛਾਂ ਦੀ, ਉਹ ਸੱਜੇ ਪਾਸੇ ਉਹਦਾ ਮਤਲਬ ਸਿਰ 'ਚ ਖੁਸ਼ਕੀ ਹੋ ਗਈ, ਦਵਾਈ ਲਾਓ ਜਾਂ ਸਿਰ ਨੂੰ ਤੇਲ ਮਲੋ। ਪਰ ਜੇ ਖੱਬੇ ਕੰਨ ਵਿੱਚੋਂ ਹੀ ਸ਼ਰਵਣ ਹੋਣ ਬਹੁਤ ਸਾਰੀਆਂ ਦੂਰ ਦੁਰਾਡੇ, ਕਈ ਵਾਰ ਇਉਂ ਲੱਗਦਾ ਰਾਤ ਨੂੰ ਘੰਟੀਆਂ ਵੱਜਦੀਆਂ ਕਿਤੇ। ਮੈਂ ਹੁਣ ਸਾਰੀ ਗੱਲ ਦੱਸ ਹੀ ਦਿੰਦਾ, ਫਿਰ ਇਹ ਕਿਉਂਕਿ ਇੰਨਿਆਂ ਨੂੰ ਕਿੱਥੇ ਮੈਂ ਟੈਲੀਫੋਨ 'ਤੇ ਦੱਸੀ ਜਾਊਂਗਾ, ਕਈ ਪੁੱਛਦੇ ਰਹਿੰਦੇ ਮੈਨੂੰ ਐਂ ਘੰਟੇ ਜਿਹੀ ਸੁਣਦੀ ਆ, ਮੈਨੂੰ ਕਈ ਦਾ ਠੀਕ ਹੈ ਸ਼ੁਰੂ ਆ ਕੰਮ ਤੇਰਾ, ਕਈਆਂ ਨੂੰ ਕੀਰਤਨ ਸੁਣਦਾ, ਕਈਆਂ ਨੂੰ ਵਾਹਿਗੁਰੂ ਮੰਤਰ ਸੁਣਦਾ ਤੜਕੇ 2-3 ਵਜੇ। ਸੋ ਜਦੋਂ ਟਿਕਾਓ ਵਿੱਚ ਬੈਠਦੇ ਨੇ ਉਦੋਂ ਇਉਂ ਲੱਗਦਾ ਦੂਰ ਕਿਤੇ ਕੀਰਤਨ ਹੋ ਰਿਹਾ, ਕਿਤੇ ਸ਼ਬਦ ਦੀ ਆਵਾਜ਼ ਆਉਂਦੀ, ਕਿਤੇ ਬਾਣੀ ਦੀ ਆਵਾਜ਼ ਆਉਂਦੀ, ਢੋਲਕੀਆਂ ਛੈਣੇ ਖੜਕਦੇ ਸੁਣਦੇ ਨੇ। ਮੇਰੇ ਨਾਲ ਤਾਂ ਅਭਿਆਸੀ ਸਾਰੇ ਰਹੇ ਇਹ 'ਚ, ਮੈਂ ਦੇਖ ਲੈਂਦਾ ਹੁੰਦਾ ਸੀ ਉਹਨਾਂ ਨੂੰ, ਉਹ ਕਹਿੰਦਾ ਰਾਤ ਨੂੰ ਅਸੀਂ ਪੰਜੋਖਰਾ ਸਾਹਿਬ ਸੁੱਤੇ ਪਏ, ਕਹਿੰਦਾ ਰਾਤ 1 ਵਜੇ ਇਹੀ ਅਭਿਆਸੀ ਜਿਹੜਾ ਜਿਹਦੀ ਗੱਲ ਕੀਤੀ ਹੈ, ਰਾਤ ਨੂੰ ਕਹਿੰਦਾ 1 ਵਜੇ ਮੈਨੂੰ ਇਉਂ ਲੱਗਿਆ ਜਿਵੇਂ ਸੰਗਤ ਸ਼ਬਦ ਪੜ੍ਹਦੀ ਆਉਂਦੀ ਹੁੰਦੀ ਅਤੇ ਢੋਲਕੀਆਂ ਛੈਣੇ ਜੇ ਵੱਜਦੇ ਆ। ਕਹਿੰਦਾ ਮੈਂ ਉੱਠ ਕੇ ਬੈਠਾ ਖੱਬਾ ਸੱਜਾ, ਉੱਥੇ ਤਾਂ ਹੁਣ ਹਨੇਰਾ ਹੀ ਸੀ ਪੰਜੋਖਰਾ ਸਾਹਿਬ, ਤਾਂ ਸਾਰੇ ਪਾਸੇ ਖੇਤ ਹੀ ਖੇਤ ਨੇ। ਫਿਰ ਪੈ ਗਿਆ ਉਹ, ਫਿਰ ਆਵਾਜ਼ ਆਈ, ਫਿਰ ਪੈ ਗਿਆ। ਜਦ ਤੀਜੀ ਵਾਰੀ ਉੱਠਿਆ ਤਾਂ ਕਹਿੰਦਾ ਐਨ ਚਿੱਟਾ ਪ੍ਰਕਾਸ਼ ਹੋਇਆ ਹੋਇਆ, ਅਤੇ ਕਹਿੰਦਾ ਮੈਨੂੰ ਥੋੜ੍ਹਾ ਜਿਹਾ ਹੰਕਾਰ ਹੋ ਗਿਆ। ਉਦੋਂ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ 101 ਜਪਜੀ ਸਾਹਿਬ ਕਰਦੇ ਸੀ, ਇਹ ਵੀ 101 ਕਰਦਾ ਸੀ, ਸੰਤ ਕਰਤਾਰ ਸਿੰਘ ਵੇਲੇ ਦੀ ਗੱਲ ਹੈ। ਕਹਿੰਦਾ ਮੈਂ ਫਿਰ ਤੇਰਾ ਕੰਮ ਖਰਾਬ ਕਿਵੇਂ ਹੋਇਆ? ਕਹਿੰਦਾ ਮੇਰੇ ਮਨ 'ਚ ਆ ਗਿਆ ਵੀ ਮੈਂ ਵੀ ਹੁਣ ਜਰਨੈਲ ਸਿੰਘ ਨਾਲ ਅੱਗੇ ਲੰਘ ਜਾਣਾ। ਕਹਿੰਦਾ ਉੱਥੇ ਹੀ ਟੁੱਟ ਗਿਆ ਸਾਰਾ ਕੁਛ, ਉਹ ਹਉਮੈ ਹੋ ਗਈ। ਮੈਂ ਸਵੇਰੇ ਸਵੇਰੇ ਜਾਂ ਰੋਂਦਾ ਮੈਂ ਖੇਤਾਂ 'ਚ ਲੈ ਗਿਆ, ਜਦ ਕਥਾ ਤੋਂ ਬਾਅਦ ਨਾਲੇ ਰੋਵੇ ਨਾਲੇ ਗੱਲ ਦੱਸੇ, ਅਸੀਂ ਭਾਵੇਂ ਹੁਣ ਜਾਣ ਜਾਈ ਹਾਂ, ਸਾਨੂੰ ਮੈਨੂੰ ਇੰਨਾ ਨਹੀਂ ਪਤਾ, ਨਾ ਮੈਨੂੰ ਅੰਦਰ ਪ੍ਰਕਾਸ਼ ਨਾ ਕੋਈ ਨੌਲੇਜ ਮੈਨੂੰ, ਪਰ ਕੁਦਰਤੀ ਹੋਈ ਆ ਬਸ,